ਦਾ ਕੋਈ ਫੁੱਟਿਆ ਹੋਇਆ ਠੀਕਰ ਰੱਖਣਾ ਸੀ ਨਾ ਤੇਰੇ ਅਜਿਹੇ ਆਖੋ ਸਤਨਾਮ, ਕਿਉਂਕਿ ਤੇਰੀ ਮੱਤ ਫੁੱਟ ਕੇ ਠੀਕਰਾ ਬਣ ਚੁੱਕੀ ਹੈ। ਇਹ ਗੱਲ ਕਲੰਗੀਆਂ ਵਾਲੇ ਨੇ ਕੱਲੇ ਨੇ ਨੀ ਕਹੀ, ਇਹੀ ਗੱਲ ਕਿਸੇ ਦਿਨ ਗੁਰੂ ਨਾਨਕ ਨੇ ਜਾ ਕੇ ਬਾਬਰ ਨੂੰ ਕਹਿਤੀ ਸੀ ਦਰਬਾਰ ਦੇ ਵਿੱਚ। ਉਹ ਬਾਬਰ ਤੇਰੇ ਮਾਂ ਬਾਪ ਭੁੱਲ ਗਏ, ਤੇਰਾ ਨਾਂ ਬਾਬਰ ਰੱਖਿਆ, ਤੂੰ ਬਾਬਰ ਨਹੀਂ ਤੇਰਾ ਨਾਂ ਜਾਬਰ ਚਾਹੀਦਾ ਸੀ। ਅਜਿਹੇ ਆਖੋ ਸਤਨਾਮ, ਥਿਊਰੀ ਉਹੀ ਸੀ ਗੁਰੂ ਨਾਨਕ ਦੇਵ ਜੀ ਦੀ। ਕੋਈ ਵੀ ਹੁਕਮਰਾਨ ਇਸ ਤਖ਼ਤ ਤੇ ਬੈਠੇ ਆ ਉਹਨੇ ਸੱਤ ਦੀ ਵਿਰੋਧਤਾ ਕੀਤੀ, ਉਹੀ ਗੱਲ ਚੱਲਦੀ ਆਈ। ਗੁਰਸਿੱਖ ਪਿਆਰਿਓ, ਜਿਉਂ ਜਿਉਂ ਸੱਤ ਪ੍ਰਗਟ ਹੁੰਦਾ ਗਿਆ, ਗੀਤਾ ਦੇ ਵਿੱਚ ਭਗਵਾਨ ਕ੍ਰਿਸ਼ਨ ਨੇ ਬਚਨ ਕੀਤੇ ਨੇ ਕਿ ਯਦਾ ਯਦਾ ਧਰਮਸ਼ੇ ਗਲਾਨਿਨ ਭਵਤ ਭਾਰਤ, ਜਦ ਵੀ ਦੁਨੀਆਂ ਤੇ ਧਰਮ ਤੋਂ ਗਲਾਨੀ ਹੋਵੇਗੀ, ਇਨਸਾਨ ਤੋਂ ਗਲਾਨੀ ਹੋਵੇਗੀ, ਸੱਚ ਤੋਂ ਲੋਕ ਨਫ਼ਰਤ ਕਰਨਗੇ, ਧਰਮ ਤੋਂ ਨਫ਼ਰਤ ਕਰਨਗੇ, ਉਦੋਂ ਫਿਰ ਅਕਾਲ ਪੁਰਖ ਵਾਹਿਗੁਰੂ ਭਗਵਾਨ ਨੂੰ ਆਪ ਆਉਣਾ ਪੈਂਦਾ ਹੈ। ਤਬ ਤਬ ਦੇਹ ਧਰਤ ਕਰਤਾਰਾ, ਤੇ ਹੁਣ ਦੇਹ ਤੁਹਾਨੂੰ ਪਤਾ ਹੈ ਅਵਤਾਰ ਦੇ ਰੂਪ ਵਿੱਚ ਨਹੀਂ ਕਿ ਅਵਤਾਰ ਵਿੱਚ ਭਗਵਾਨ ਦੇਹ ਧਰਦਾ, ਉਹ ਦੇਹ ਗੁਰਮੁਖ ਪਿਆਰਿਓ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਵੀ ਹੋ ਸਕਦੀ ਹੈ, ਉਹ ਦੇਹ ਹਰੀ ਸਿੰਘ ਨਲੂਏ ਦੇ ਰੂਪ ਵਿੱਚ ਵੀ ਹੋ ਸਕਦੀ ਹੈ, ਉਹ ਦੇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੂਪ ਵਿੱਚ ਵੀ ਹੈ, ਉਹ ਦੇਹ ਸੰਤ ਬਾਬਾ ਜਰਨੈਲ ਸਿੰਘ ਦੇ ਰੂਪ ਵਿੱਚ ਵੀ ਹੋ ਸਕਦੀ ਹੈ। ਅਜਿਹੇ ਆਖੋ ਸਤਨਾਮ, ਜਬ ਜਬ ਹੋ ਤਾ ਰਿਸ਼ਤਾ ਪਾਰ, ਤਬ ਤਬ ਦੇਹ ਧਰਤ ਕਰਤਾਰ, ਜਦ ਵੀ ਇਸ ਦੁਨੀਆਂ ਵਿੱਚ ਪਾਪ ਵਧੇ ਜ਼ੁਲਮ ਵਧੇ ਉਦੋਂ ਵਾਹਿਗੁਰੂ ਨੂੰ ਆਪਣਾ ਸਰੂਪ ਆਪਣੀ ਸ਼ਕਤੀ ਕਿਸੇ ਦੇਹ ਵਿੱਚ ਪਾ ਕੇ ਆਉਣਾ ਪਿਆ। ਇਹ ਮੰਨਦੀ ਹੈ ਗੀਤ, ਗੁਰੂ ਗ੍ਰੰਥ ਸਾਹਿਬ ਵੀ ਮੰਨਦੇ ਹਨ, ਭਾਈ ਗੁਰਦਾਸ ਜੀ ਵੀ ਮੰਨਦੇ ਹਨ ਕਿ ਥੰਮੇ ਕੋਲੇ ਨਾ ਸਾਧ ਬਿਨ ਸਾਧ ਨਾ ਜੱਗ ਵਿੱਚ ਦਿਸੈ ਕੋ। ਜਦੋਂ ਗੁਰੂ ਨਾਨਕ ਦੇਵ ਜੀ ਨੇ ਆਉਣਾ ਸੀ, ਭਾਈ ਗੁਰਦਾਸ ਜੀ ਨੇ ਵੱਡਾ ਕਾਰਨ ਇਹ ਲਿਖਿਆ ਕਿ ਉਦੋਂ ਸੰਸਾਰ ਵਿੱਚ ਕੋਈ ਸਾਧੂ ਨਹੀਂ ਸੀ ਰਹੇ, ਕੋਈ ਵਾਹਿਗੁਰੂ ਦੀ ਬਖਸ਼ੀ ਹੋਈ ਰੂਹ ਨਹੀਂ ਸੀ ਰਹੀ। ਇਹ ਜ਼ੁਲਮ, ਇਹ ਤਸ਼ੱਦਦ ਜਿਹੜਾ ਅੱਜ ਹੋ ਰਿਹਾ ਹੈ, ਇਹਨੂੰ ਨਵਾਂ ਨਾ ਸਮਝੋ। ਇਹ ਸੱਤ ਤੇ ਸਤਾ ਦਾ ਝਗੜਾ ਹੈ, ਇਹ ਝੂਠ ਤੇ ਸੱਚ ਦਾ ਝਗੜਾ ਹੈ, ਇਹ ਧਰਮ ਤੇ ਕਰਮ ਦਾ ਝਗੜਾ ਹੈ। ਗੁਰਸਿੱਖ ਪਿਆਰਿਓ, ਅਕਾਲ ਤਖ਼ਤ ਦੀ ਆਵਾਜ਼, ਹਰਿਮੰਦਰ ਸਾਹਿਬ ਦੀ ਆਵਾਜ਼ ਉੱਥੇ 24 ਘੰਟੇ ਕੀ ਹੋ ਰਿਹਾ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਵਾਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਵਸਦੀ ਸੰਗਨ ਅਪਾਰ ਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਏ ਨਹਾਏ ਰਾਮਦਾਸ। ਜ਼ਿਕਰੀਏ ਨੇ ਪੁੱਛਿਆ ਸੀ, ਨਾਦਰ ਨੇ ਪੁੱਛਿਆ ਸੀ ਵਜ਼ੀਰਾਂ ਨੂੰ, ਜਰਨੈਲ ਇਕੱਠੇ ਕਰਕੇ ਪੁੱਛਿਆ ਕਿ ਮੁੱਠੀ ਭਰ ਸਿੰਘ ਨੇ, ਕੋਈ ਬਹੁਤੀ ਗਿਣਤੀ ਨਹੀਂ ਹੈ, ਨਾ ਇਹਨਾਂ ਕੋਲ ਤੋਪਾਂ ਨੇ, ਨਾ ਇਹਨਾਂ ਕੋਲ ਹਥਿਆਰ ਨੇ, ਨਾ ਇਹਨਾਂ ਦਾ ਕੋਈ ਗੜ ਕਿਲਾ ਬਣਿਆ ਹੋਇਆ ਹੈ, ਪਰ ਸਾਰੀ ਸਲਤਨਤ ਨੂੰ ਇਹਨਾਂ ਨੇ ਖੇਰੂ ਖੇਰੂ ਕਰਕੇ ਰੱਖ ਦਿੱਤਾ। ਭੀੜ ਪਾਈ ਪਈ ਹੈ ਸਾਰੇ ਵੱਡੇ ਵੱਡੇ ਮੁਗਲਾਂ ਦੇ ਰਾਜਿਆਂ ਬਾਦਸ਼ਾਹਾਂ ਨੂੰ, ਇਹਦਾ ਕਾਰਨ ਕੀ ਹੈ? ਇੱਕ ਵਜ਼ੀਰ ਬੜਾ ਦਿਆਨਤਦਾਰ ਸੀ, ਬੜਾ ਅਕਲ ਵਾਲਾ ਸੀ, ਉਹ ਗੁਰੂ ਘਰ ਦੀ ਸ਼ਕਤੀ ਨੂੰ ਜਾਣਦਾ ਸੀ, ਯਾਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ, ਉਹਨੇ ਉੱਤਰ ਦਿੱਤਾ, ਐ ਨਾਦਰ ਸੋਹਣੇ ਇਹਨਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ? ਕਾਰਨ ਕੀ ਹੈ? ਤੇਰੀਆਂ ਲੱਖਾਂ ਦੀ ਗਿਣਤੀ ਦੀਆਂ ਫੌਜਾਂ ਇਹਨਾਂ ਨੂੰ ਸੰਭਾਲ ਨਹੀਂ ਸਕੀਆਂ, ਤੇਰੇ ਲੱਖਾਂ ਤੋਪਾਂ ਤੇ ਹਾਥੀ ਘੋੜਿਆਂ ਦੀ ਫੌਜ ਇਹਨਾਂ ਨੂੰ ਸੰਭਾਲ ਨਹੀਂ ਸਕੀ, ਇਹਨਾਂ ਵਿੱਚ ਕੋਈ ਕਾਰਨ ਹੈ? ਨੰਬਰ ਇੱਕ, ਇਹ ਨਾਦਰ ਸ਼ਾਹ ਦਾ ਵਜ਼ੀਰ ਕਹਿ ਰਿਹਾ ਨਾਦਰ ਸ਼ਾਹ ਨੂੰ, ਨੰਬਰ ਇੱਕ ਤੇ ਵਜ਼ੀਰ ਕਹਿੰਦਾ ਮੁਰਸ਼ਦ ਇਨਕਾ ਬਲੀ ਪਿਓ ਹੈ। ਦੇਖੋ ਮੁਸਲਮਾਨ ਸਬਤ ਕਰਦੇ ਇਹਨਾਂ ਦਾ ਗੁਰੂ ਪੂਰਾ ਹੈ। ਅਜਿਹੇ ਆਖੋ ਸਤਨ, ਇੱਕ ਮੁਸਲਮਾਨ ਵਜ਼ੀਰ ਨਾਦਰ ਨੂੰ ਦੱਸ ਰਿਹਾ ਮੁਰਸ਼ਦ ਇਨਕਾ ਬਲੀ ਪਿਓ ਹੈ, ਇਨਕੋ ਆਪ ਹਯਾਤ ਦਿਓ ਹੈ, ਯਾਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਇਹ ਨਾਦਰ ਸ਼ਾਹ ਬਾਦਸ਼ਾਹ ਇਹਨਾਂ ਦਾ ਗੁਰੂ ਪੂਰਾ ਹੋਇਆ, ਪੂਰਾ ਗੁਰੂ। ਇੱਕੋ ਸਿੱਖ ਕੌਮ ਹੈ ਜੋ ਛਾਤੀ ਤੇ ਹੱਥ ਮਾਰ ਕੇ ਕਹਿ ਸਕਦੀ ਹੈ ਕਿ ਸਾਨੂੰ ਪੂਰਾ ਗੁਰੂ ਮਿਲਿਆ। ਅਜਿਹੇ ਆਖੋ ਸਤਨਾਮ, ਪੂਰਾ ਗੁਰੂ ਮਿਲਿਆ। ਇਹ ਕਿਸੇ ਦੀ ਨਿੰਦਿਆ ਨਹੀਂ, ਇਹ ਉਹਨਾਂ ਦੇ ਗ੍ਰੰਥਾਂ ਨੇ ਉਹਨਾਂ ਦੇ ਗੁਰੂਆਂ ਨੂੰ ਲਿਖ ਦਿੱਤਾ, ਅਸੀਂ ਨਹੀਂ ਕਹਿੰਦੇ। ਉਹਨਾਂ ਦੇ ਵੇਦ ਪੁਰਾਣ ਸ਼ਾਸਤਰ ਪੜ੍ਹੋ, ਉਹਨਾਂ ਦੇ ਗੁਰੂਆਂ ਬਾਬਤ ਉਹਨਾਂ ਨੇ ਕਹਿ ਦਿੱਤਾ ਕਿ ਰਾਮ 14-12 ਕਲਾ ਸੀ, 14 ਕਲਾ ਹੋ ਗਈਆਂ, 2 ਕਿਸੇ ਦੀਆਂ ਖੋਲੀਆਂ, ਰਾਮ 12 ਕਲਾ ਅਵਤਾਰ ਸੀ, ਪਰਸ਼ੁਰਾਮ ਨੂੰ ਮਾਰ ਕੇ 2 ਉਹਦੀਆਂ ਲੈ ਲਈਆਂ, 14 ਹੋ ਗਈਆਂ। ਤਾਂ ਗੁਰਮੁਖ ਪਿਆਰਿਓ, ਅਗਲੀ ਗੱਲ 16 ਕਲਾ पर गिनती आ गई ना अकाल पुरख वाहिगुरु की शक्ति की कोई गिनती नहीं होंगी जेड़ा पूरा होवे ना उहदी गिनती कौन करे गिनती होंगी है अधूरे की क्योंकि वह तो गाह भी गिनती कोई है ना इस करके अजे गिनती पूरी नहीं हुई गिनती उदों तक है जदों गाह होर अखर कोई हैगा पर जिथे गाह अखरे ना रवे ओ अनंत कला होए ठाकुर चढ़िया उन्होंने ग्रंथों ने अपने गुरुआ की गिनती सीमित रखी है हदबंदी विच रखी है पर सिखो तुहानू वह गुरु मिले है जो आप नारायण कला तार जग में परवरे पर यह गुरपुरा एम नहीं मिलता गुरपुरा भेटो वडभागी मना पिया परगासा और नादर शाह का वकील नादर शाह कहना है नंबर एक तो मुर्शिद इनका वली भयो है इनको आप हयात दियो है अमृत सर एक सुधा कियो है दूजी गल इन्हू अमृत दे दता तीजी गल एक अमृत सर रच के दे दता जिखे आखो सत यह मुसलमान वजीर नादर शाह दस रहे बादशाह यह तीन गलां ने ना कोल गुरु पूरा है उन्हें अमृत दे दता ते अमृत का सरोवर दे दता बड़ी लंबी कथा उन्हें लिखी जे कहता कोई टुटिया भजिया लंघड़ा लूला जिदे आखिरी श्वास चलते होने वो भी उस सरोवर विच गोता मारद ते तलवार चक के लड़न तैयार हो जाता है अजखे हको सतना तू इन्हों कि मार लवेगा तू इन्हों कि जित लवेगा आ गल अपने वजीर की सुन के नादर शाह ने हरिमंदर साहब न उड़ाया सी ते हर पवित्र सरोवर न मिट्टी ते रोड़िया नाल भरिया सी यह गल वजीर की सुन के कि जेड़ा उदा एक चूहा पी लंदा है वो मरिया होया भी उठ के जिंदा हो जाता है इनिया बख्शा इस करके ये पुरानी प्रथा है 84 दे विच आपां 84 कहने 84 अटैक होए है आपां नूं देखिया सामने अकाल तख्त ढहिंदा दिखिया हरिमंदर साहब जाओ हुण तक छाननी होईआं कंधां दिखदीआं ने गुरु ग्रंथ साहब दीआं बीड़ां विच गोलियां वजीआं पर दुख दी गल इन्हां गल्लां नूं साडे आगुआं ने संतां ने पिंड पिंड जाके दोहराया एक एक टेप संतां दी सुनो उन्होंने कई साल पहला कह दिता सिखो यह काम होने वाला है अज के आखो सत पर साडी बदकिस्मती आपां मन्ने नहीं आपां उस वल ध्यान नहीं दिता एक तो होर साडे विच गुरु जी ने कृपा कर दिती माता जी ने कृपा कर दिती वैसे तो टैक्नीकल पॉइंट है बना दिता कि माता जी ने पतासे पाते कोई ऐसी गल ना आखे हो कि संत कितने साहसिक पॉइंट नूं लथदे ने विचार होंदी है आपो अपनी विचार आपो अपनी साध संगत हद है कोई कहिंदे महाराज तैयार करन लगे सी अमृत ते माता जी ने लैके पतासे पाए दुख ना मनाउणा ते मैनूं माफ भी कर देना इहदा भाव गुरु गोबिंद सिंह साहब नूं पता नहीं सी वी अमृत विच पतासे वी पैंदे हुंदे ऐ अज के आखो सतनाम जे माता ना लैंदी शायद उह सुक्का ही रगड़ी जांदे गल्लां बहुत ने इतिहास भी जिहड़ी असीं मन घड़द विच ठोप दित्तियां ने इह गल्लां कुछ सोचण विचारण तों ही पता लगदा हुंदा इतिहास पढ़न तों पता नहीं लगदा हुंदा इतिहास की है उहदे विचों प्रतीक लैणे आपां ने इंडीकेशनज लैणे इशारे हुंदे ने जिन्हां तों कुछ पता लगदा है कि माता जी आ गए जी उन्हां ने पतासे पा दित्ते इहदा भाव कलंगियां वाले नूं पतासे बाबत ज्ञान नहीं सी कि अमृत विच पतासे भी पैणे ऐसी गल नहीं हैगी इह हो सकदा है कि गुरु गोबिंद सिंह साहब ने ड्यूटी माता जी की लाई होवे कि पतासे लियाने क्यों हो सकता है खाण पीण वाली चीजा बीबिया के हाथ होनी है अज खे आखो सतनाम यह कोई नवी गल नहीं हैगी कोई सर्च करने वाली गल नहीं हैगी सिविल सप्लाई का महकमा इन्हों के हाथ इन्हों की मर्जी अचार सब्जी ने रोटी खा देनी अचारे सही अज खे अज तो सिर दुखद दसो की बिगाड़ोगे तुम घर थक आऊगा तो दही नाले खा ले मेरा सिर क्यों बिगाड़ सकते हो सिविल सप्लाई इन्हों के हाथ है भावें छे सब्जियां बना के खड़ा देन वो इन्हों के हाथ से गल गुरु गोबिंद सिंह साहब ने यह कहना कि वह बिना पतासे तो तैयार कर लगे सी माता जी ने मौका सामभ लिया नहीं ऐसी गल नहीं है अमृत कोई छोटी जी गल नहीं सी भी तू कंध बना लग्या बजरी भुल गया लियानी तो सीमेंट का थैला भुल गया ऐसी गल नहीं अमृत मोलक दात है वह एक बड़ा भारी लंबे समय तो शेड्यूल्ड प्रोग्राम सी ते गुरु गोबिंद सिंह साहब वालों लगी हुई ड्यूटी माता जी ने भुगताई क्यों भुगताई मिठत प्यार कर उपदेश झिड़के बहु पाती बहुर पिता गल लावे प्यार दा मादा ਮਿਠਾਸ ਦਾ ਮਾਦਾ ਬੱਚੇ ਦੇ ਵਿੱਚ ਮਾਂ ਦੇ ਵਿਰਸੇ ਵਿੱਚ ਹੁੰਦਾ ਹੈ। ਅਜਿਹੇ ਆਖੋ ਸਤਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਚੀਜ਼ ਬਖਸ਼ੀ ਸਾਧ ਸੰਗਤ ਇਨਕੋ ਆਪ ਹਯਾਤ ਦੀ ਉਹ ਹੈ। ਇਹ ਗੱਲਾਂ ਸੁਣ ਕੇ ਇਹੀ ਗੱਲ ਹੁਣ ਸਾਡੇ ਸਮੇਂ ਤੇ ਵਾਪਰੀ। ਸੰਤ ਮਹਾਰਾਜ ਬਹੁਤ ਕਹਿੰਦੇ ਰਹੇ, ਚੰਗੇ ਚੰਗੇ ਵਿਦਵਾਨਾਂ ਦੇ ਵੀ ਇਹ ਰਾਏ ਹੁੰਦੇ ਰਹੇ, ਪਰ ਵਿਦਵਾਨ ਸਾਡੇ ਵਿੱਚ ਇੱਕ ਕਮਜ਼ੋਰੀ ਆ ਗਈ। ਵਿਦਿਆ ਇੱਕ ਐਸਾ ਧਨ ਹੈ ਗੁਰਸਿੱਖ ਪਿਆਰਿਓ, ਜਿੱਥੇ ਏਕ 47 ਵੀ ਨਹੀਂ ਪੁੱਜ ਸਕਦੀ ਨਾ, ਉੱਥੇ ਸ਼ਬਦ ਦੀ ਸੱਟ ਪੁੱਜ ਜਾਂਦੀ ਹੈ। ਅੱਜ ਕਹੇ ਆਖੋ ਸਤਿ ਸ਼ਬਦ ਦੀ ਜਿਹੜੀ ਸੱਟ ਹੈ ਉਹ ਸਭ ਤੋਂ ਵੱਡੀ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਂ ਇਤਿਹਾਸ ਵਿੱਚ ਤੁਹਾਨੂੰ ਮਿਲਦਾ, 14 ਜੰਗ ਹਾਰ ਗਿਆ ਔਰੰਗਾ, ਪਰ ਉਹਨੇ ਹਾਰ ਨਹੀਂ ਸੀ ਮੰਨੀ ਸੀ ਹਾਰ, ਉਹਨੇ ਬਿਲਕੁਲ ਤਕੜਾ ਹੋ ਕੇ ਡਟਿਆ ਖੜਾ ਸੀ, ਐਲਾਨ ਕਰਦਾ ਸੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੁਝ ਨਹੀਂ ਛੱਡਿਆ। 14 ਜੰਗ ਹਾਰ ਕੇ ਵੀ ਔਰੰਗਜ਼ੇਬ ਨੇ ਹਾਰ ਨਹੀਂ ਮੰਨੀ, ਤੇ ਹਾਰ ਕਾਹਦੇ ਨਾਲ ਮੰਨੀ? ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਫਰਨਾਮੇ ਦਾ ਸ਼ਬਦ ਪੜਿਆ। ਅੱਜ ਕੇ ਆਖੋ ਸਰ ਇਹ ਸੀ ਸ਼ਬਦ ਦੀ ਸ਼ਕਤੀ। ਹਾਰ ਨਹੀਂ ਸੀ ਮੰਨਿਆ, ਪਰ ਜਦੋਂ ਹਜ਼ੂਰ ਸਾਹਿਬ ਤੋਂ 150 ਮੀਲ ਉਰਲੇ ਪਾਸੇ ਔਰੰਗਾਬਾਦ ਦੇ ਵਿੱਚ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਬਦ ਮੂਹਰੇ ਰੱਖੇ, ਉਹ ਚਿੱਠੀ ਕੀ ਸੀ? ਸ਼ਬਦ ਸੀ, ਉਹ ਬਾਣੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਜਦੋਂ ਜਫਰਨਾਮਾ ਪੜਿਆ ਫਿਰ ਮੰਜੇ ਤੋਂ ਉੱਠ ਨਹੀਂ ਸਕਿਆ। ਤੇ ਕਲਗੀਧਰ ਪਾਤਸ਼ਾਹ ਦੇ ਜਫਰਨਾਮੇ ਤੋਂ ਪਿੱਛੇ ਪਤਾ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਾ ਜਫਰਨਾਮਾ ਤਾਂ ਪੜ੍ਹ ਲਿਆ ਤੇ ਫਤਿਹ ਗਜਾਵੇ ਨੂੰ ਫਤਿਹ ਨਹੀਂ ਸੀ ਗਜਾਉਂਦਾ ਔਰੰਗਜ਼ੇਬ, ਇਹ ਲਾਈਨਾਂ ਛੱਡ ਦਿੱਤੀਆਂ ਸੀ ਉਹਨੇ ਜਫਰਨਾਮੇ ਦੇ ਵਿੱਚੋਂ। ਫਿਰ ਹੋਇਆ ਸੂਲ ਗੁਰਮੁਖ ਪਿਆਰਿਓ, ਹੋਇਆ ਆਪਰੇਸ਼ਨ। ਤੁਹਾਨੂੰ ਇਹ ਵੀ ਨੋਟਿਸ ਵਿੱਚ ਆਉਣਾ ਚਾਹੀਦਾ ਕਿ ਕਾਫੀ ਔਰੰਗਜ਼ੇਬ ਦੇ ਸਰੀਰ ਦਾ ਹਿੱਸਾ ਔਰੰਗਾਬਾਦ ਦੱਬਿਆ ਗਿਆ, ਜਿਹਦਾ ਆਪਰੇਸ਼ਨ ਕਰਕੇ ਕੱਢਿਆ ਸੀ ਉਹਦੇ ਸਰੀਰ ਵਿੱਚੋਂ, ਉਹ ਵੀ ਕਬਰ ਬਣਾ ਕੇ ਦੱਬਿਆ ਗਿਆ ਸੀ, ਉਹਦੀ ਕਬਰ ਵੀ ਇੱਕ ਜਗ੍ਹਾ ਨਹੀਂ ਹੋਈ। ਤੇ ਜਦੋਂ ਨਾ ਮਰੇ ਸਵਾਸ ਨਾ ਪੂਰੇ ਹੋਏ, ਉਦੋਂ ਫਿਰ ਕਾਜੀ ਸੀ ਕੋਈ ਮਲਾਣਾ ਗੁਰੂ ਘਰ ਨੂੰ ਜਾਣਦਾ ਸੀ, ਉਹਨੇ ਆਖਿਆ ਕਾਹਨੂੰ ਬਿਪਤਾ ਵਿੱਚ ਪਾਈ ਹੈ ਜਾਨ, ਕਹਿ ਦੇ ਵਾਹਿਗੁਰੂ ਜੀ ਕਾ ਖਾਲਸਾ ਅੱਜ ਖੇ ਆਖੋ ਸਤਨਾਮ, ਇਹ ਕਹੇ ਬਿਨਾਂ ਖਹਿੜਾ ਨਹੀਂ ਛੁੱਟਣਾ। ਤੇ ਹੁਣ ਔਰੰਗਾ ਤਾਂ ਇੱਕ ਸੀ, ਹੁਣ ਹਿੰਦੁਸਤਾਨ ਦੇ ਚੱਪੇ ਚੱਪੇ ਤੇ ਔਰੰਗੇ ਪੈਦਾ ਹੋਏ ਹੋਏ ਨੇ, ਚੱਪੇ ਚੱਪੇ ਤੇ ਔਰੰਗਜ਼ੇਬ ਖੜੇ ਨੇ। ਪਰ ਇਹ ਗੱਲ ਯਾਦ ਰੱਖਿਓ, ਗੁਰਮੁਖੋ ਵੀ ਕਿਸੇ ਨੇ ਕਹੀ ਸੀ, ਇਹ ਜਿਹੜੇ ਅੱਜ ਵਾਹਿਗੁਰੂ ਜੀ ਕੇ ਖਾਲਸੇ ਵਾਲਿਆਂ ਨੂੰ ਸ਼ਹੀਦ ਕਰ ਰਹੇ ਨੇ ਨਾ, ਖਹਿੜਾ ਵਾਹਿਗੁਰੂ ਜੀ ਕਾ ਖਾਲਸਾ ਕਹਿ ਕੇ ਹੀ ਛੁੱਟਣਾ। ਅੱਜ ਖੇ ਆਖੋ ਸਤਨਾਮ, ਉਹ ਔਰੰਗਜ਼ੇਬ ਦਾ ਖਹਿੜਾ ਨਹੀਂ ਛੁੱਟਿਆ ਵਾਹਿਗੁਰੂ ਜੀ ਕੇ ਖਾਲਸੇ ਬਿਨਾਂ, ਤੁਸੀਂ ਕਿਹੜੇ ਬਾਗ ਦੀ ਮੂਲੀਏ ਤੁਹਾਡਾ ਖਹਿੜਾ ਛੁੱਟ ਜੂਗਾ? ਔਰੰਗਜ਼ੇਬ ਦਾ ਪ੍ਰਮਾਣ ਹਿਸਟਰੀ ਦੇ ਵਿੱਚ ਹੈ, ਉਹਨੇ ਫਤਿਹ ਗਜਾਈ ਤੇ ਉਹਦੇ ਸਵਾਸ ਪੂਰੇ ਹੋਏ ਸੀ। ਉਦੋਂ ਤੱਕ ਸਵਾਸ ਨਹੀਂ ਸੀ ਪੂਰੇ ਹੋਏ ਜਦ ਤੱਕ ਉਹਨੇ ਫਤਿਹ ਨਹੀਂ ਔਰ ਜਫਰਨਾਮੇ ਦੇ ਪਿਛਲੀ ਲਾਈਨ ਨਹੀਂ ਸੀ ਪੜ੍ਹੀ। ਇਹੀ ਵਿਚਾਰ ਬੜੀ ਲੰਮੀ ਚੱਲਦੀ ਆਈ, ਸਮਾਂ ਥੋੜੇ, ਉਹੀ ਵਿਚਾਰ ਮਹਾਂਪੁਰਖਾਂ ਨੇ ਸਾਨੂੰ ਬਹੁਤ ਵਾਰ ਕਿਹਾ, ਘਰ ਘਰ ਜਾ ਕੇ ਸੱਦਾ ਦਿੱਤਾ, ਉਹ ਗੁਰਸਿੱਖੋ ਸਮਝੋ। ਪਰ ਅਸੀਂ ਸੱਤ ਨੂੰ ਛੱਡ ਕੇ ਸਤਾ ਦੇ ਉਪਾਸ਼ਕ ਬਣ ਗਏ, ਅਸੀਂ ਧਰਮ ਨੂੰ ਛੱਡ ਕੇ ਸ਼ਕਤੀ ਦੇ ਉਪਾਸ਼ਕ ਬਣ ਗਏ, ਕੱਲੀ ਸ਼ਕਤੀ ਸਾਡਾ ਏਮ ਬਣ ਗਿਆ, ਮਕਸਦ ਬਣ ਗਿਆ, ਕੱਲੀ ਚਾਰ ਦਰਵਾਜ਼ਿਆਂ ਵਾਲੇ ਹਰਿਮੰਦਰ ਨੂੰ ਛੱਡ ਕੇ ਚਾਰ ਟੰਗੀ ਕੁਰਸੀ ਨੂੰ ਚਿੰਬੜ ਗਏ। ਅੱਜ ਖੇ ਆਖੋ ਸਤਨਾਮ, ਉਹ ਚਾਰ ਦਰਵਾਜ਼ੇ ਹਰਿਮੰਦਰ ਦੇ ਭੁੱਲ ਗਏ ਤੇ ਚਾਰ ਟੰਗੀ ਕੁਰਸੀ ਨੂੰ ਅਸੀਂ ਚਿੰਬੜ ਗਏ। ਪਰ ਚਿੰਬੜਨ ਵਾਲਿਆਂ ਨੂੰ, ਪਹਿਲਿਆਂ ਨੂੰ ਤੇ ਹੁਣ ਵਾਲਿਆਂ ਨੂੰ ਵੀ ਨਾਲੇ ਬੇਨਤੀ ਹੈ, ਉਹ ਸਮਝ ਲੈਣ ਕਿ ਹਰਿਮੰਦਰ ਤੇ ਅਕਾਲ ਤਖ਼ਤ ਦਾ ਜਿਹੜਾ ਬਣ ਗਿਆ ਨਾ, ਉਹਦਾ ਹਰਿਮੰਦਰ ਤੇ ਅਕਾਲ ਤਖ਼ਤ ਨੇ ਕਦੇ ਸਾਥ ਨਹੀਂ ਛੱਡਿਆ। ਇਹ ਕੁਰਸੀ ਕਿਸੇ ਦੀ ਅੱਜ ਤੱਕ ਬਣੀ ਨਹੀਂ। ਅੱਜ ਖੇ ਆਖੋ ਸਤਨਾਮ, ਇਹ ਤਾਂ ਪਤਾ ਨਹੀਂ ਵੀ 12 ਵਜੇ ਤਰੰਗੀ ਝੰਡੀ ਵਜ਼ੀਰੀ ਦੀ ਲੱਗੀ ਹੋਈ ਹੈ, 12:01 ਤੇ ਪਤਾ ਨਹੀਂ ਚਪੜਾ ਸੀ ਵੀ ਨਹੀਂ ਹੋਣਾ। ਅੱਜ ਖੇ ਆਖੋ ਸਤਨਾਮ, ਪਰ ਜਿਹੜਾ ਹਰਿਮੰਦਰ ਨਾਲ ਜੁੜ ਗਿਆ, ਜਿਹੜਾ ਅਕਾਲ ਤਖ਼ਤ ਨਾਲ ਜੁੜ ਗਿਆ, ਉਹ ਨਾ ਟੁੱਟ ਗਿਆ, ਇਹ ਕੁਰਸੀ ਨਾਲ ਜੁੜਿਆ ਉਹ ਰਹਿ ਨਾ ਗਿਆ। ਇਹ ਤਾਂ ਸਾਫ਼ ਹੈ ਗੱਲ ਹੈ ਗੁਰਸਿੱਖ ਪਿਆਰਿਓ, ਆ ਖ਼ਬਰਾਂ ਸੁਣਦੇ ਹੀ ਹੋ ਤੁਸੀਂ ਕੀ ਆਖਿਆ ਸੀ ਗੁਰੂ ਨਾਨਕ ਪਾਤਸ਼ਾਹ ਨੇ ਨਸੀਹਤਨਾਮੇ ਵਿੱਚ, ਦੁਨੀਆ ਕਾ ਦੀਵਾਨਾ ਕਹੇ ਮੁਲਕ ਮੇਰਾ, ਮੌਤ ਸਿਰ ਪਰ ਨਾ ਤੇਰਾ ਨਾ ਮੇਰਾ। ਅੱਜ ਖੇ ਆਖੋ ਸਤਨਾਮ, ਗੁਰੂ ਨਾਨਕ ਪਾਤਸ਼ਾਹ ਦੀ ਨਸੀਹਤਨਾਮੇ ਦੀ ਬਾਣੀ ਪੜਿਆ ਕਰੋ, ਉਹਨਾਂ ਨੇ ਇਹੋ ਜਿਹੇ ਜਾਨਵਰਾਂ ਨੂੰ ਆਖਿਆ ਸੀ ਤਾੜ ਕੇ, ਉਹ ਚੱਲਤੇ ਕਬੂਤਰ ਜਨਾਵਰ ਕੀ ਛਾਓ, ਆ ਤੇਰਾ ਰਾਜ ਤੇਰਾ ਭਾਗ ਤੇਰੀ ਸ਼ਕਤੀ, ਇਹ ਤਾਂ ਉੜਦੇ ਹੋਏ ਕਬੂਤਰ ਜਾਨਵਰ ਦੀ ਛਾਓ ਹੈ। ਕਿੰਨਾ ਕੁ ਚਿਰ ਜਾਨਵਰ ਦੀ ਛਾਂ ਟਿਕਾਂਗੇ?
چلتے کبوتر جناب کی چھاؤں نہ رہسی یہ دنیا نہ رہسی یہ نام اتھے کیڑا ساتھ سنگت دنیا کا دیوانہ جو بھی کہنٹے جس کو کلی شکتی ہے او کہوں گئے تھے میں جیواں میرا ہی راج باغ ہوئے میرا ہی بول بالا ہوئے اے ہی گل 1970-72 تو پرگٹ ہوئی او ساڑے سامنے اے جیڑے من متیاں دیا فصلہ باغ لائے گئے ہندوستان وچ اے کھیتی آپ نیسی جمی اگے تا کرسان مالک ہوندے کھیت او یونیورسٹی تو لیا کے چنگے چنگے بیج کنک دے پاؤندے چنگے چنگے بیج جیری دے لیا کے پاؤں گا چنگے بیج نرمے دے پاؤں گا پر ساڈے دیش دی سرکار نے ساڈے دیش دے کھیت وچ ککھاں دے بیج بیجے ککھاں دے بیج بوئے کاتوں کہ سکھی دی فصل نو ٹھیس پچایا جاوے سکھی دے بگیچے دے اتے ککھاں دا ماوا پایا جاوے اے نرک تاریے اے بیاسا والے کتے اکنے اے بیج لیا لیا کے سرکار تو باہر لے ملکاں چو ہندوستان دی سکھی دے بگیچے وچ ککھ بیجے گئے بیجنا کوئی گل نہیں سی بیج لندے کون دی بیج دا آیا اج تک جو دلی دے تخت تے بیٹھے ہیں اونے سکھی دے بگیچے نو ختم کرن خاطر اے کنڈیاں دیاں واڑا کیتیاں اے ککھاں دے بیج بیجے پر دکھ ہویا اج دے سکھاں تے دکھ ہویا اج دے آگواں تے جنہاں نے ککھاں دی سنبھال نہ کیتی جنہاں نے ککھاں نو اونچے اینے کر دتا کہ کنک دکھن تو ہی رہ چلی سی اج کھے آکھو سب جس کھیت وچ ککھ پر بھل پوجے اوتھے فصل دکھنی ہر جاندی ہے پھر سدگر نے بھیجی شکتی کیتا خالصے نو چتن کہ اے فصل بڑی مہنگی ہے اے کسے یونیورسٹی تو لیا کے بیج نہیں کاک پایا گیا اے کسے پلانٹ نو لیا کے امب دا بوٹا نہیں لایا گیا سکھی دا اس محل دے وچ سربس دیاں ناڑا دے جال وچھے ہوئے نے ایتھے سربس دے خون دا پانی پیا ہویا ایتھے شہیداں سنگھاں دیاں ہڈیاں اٹاں دی جگہ لگیاں ہویاں نے اس فصل نو سانبھو او سانبھن دا ہلارا ہویا کچھ سانوں وی مت آئی پر او جڑا میٹھا پاتا نا کنگیاں والے نے میٹھی تاں امرت روپی باڑیوں بتھیری سی پر میٹھا پاتا پتاسیاں دا تے او جڑی گل ہے ساڈے نال اینی رل مل گئی نا ایتھے تسی آئے ہو نا کوئی تہاڈے وچوں بس وچ جاوے نا جگرامہ تے موگے تک لدھیانے تے سمرالے تک لدھیانے تے فراؤ تک بیٹھ جاوے نا اپنے وچوں ہوشیارپور تے گڑھ شنکر تک بیٹھ جاوے بس وچ تے نال سیٹ تے دوا بندہ بیٹھا ہوندا نا وہ دے نال گلاں کرن لگ جانے آپا پھر گلاں کردے کردے جدوں گڑھ شنکر اتروں گے جا کے انہوں کہوں گے بھی میری کڑی دا بیاہ ہے تو ضرور آئی کھے آخو نہ پتا بھی کتنے دے کتنے دے نہیں یہ پتا سیا کا اثر ہے اج کھے آخو ستنام 10 منٹ جی دے نال گلاں کر لیا خالسا اسے دا بن گیا خالسے نے اسے نو اپنا بنا لیا اے انہا کوپریٹ انہا پیار محبت رکھن والا دھرم پر دکھ انہاں تے سدیاں جنہ خاطر خالسے نے قربانیاں کیتیاں جانا واریاں سربنس مار دتے شاہ رگدا خون دے کے ٹکے لا دتے انہاں دے متھے دے اتے اپنیا ناڑا دے جنیو بنا کے پا دتے انہاں نو بدل لگیاں 5 منٹ بھی نہیں لگے اج کھے آنکھو ستنام او بدلے تا 1 سیکنڈ وچ بدل گئے انہاں نے سب سانجھاں توڑ دتیاں اے کار نکو سی گرمکھ پیارے ہو اے ستا دے مالک اے شکتی دے مالک چاہتے نے شکتی ساڈی بنی رہے اس شکتی نو بناؤن خاطر بڑے تشدد ظلم ہوئے ہرمندر صاحب تے اٹیک گرو ارجن دیو پاشا دی شہیدی سات سنگت اکال تخت صاحب دا ٹھہنا گل اینی سی ست نو ختم کیتا جاوے تے ستا اگے آ جاوے پر ستگر پاشا دی بخشی ہوئی امر دی دات ان کو آب حیات دیو ہے پریرنا ہوگی گرو دے پیاریاں والوں سنگھاں وچ جاگرت آئی اپنے ورثے نو سنبھالیا تے جدوں جٹ نو پتا لگ جاوے کہ کنک تا گلی ڈنڈے نے مار لی پھر کھرپا لے کے بڑ جاندا ہوندا جٹ کھیت وچ پھر کوہلی چک لیندا مکی دی گڈائی واسطے تے جے اے دو وی کم نہ ہون پھر او اینڈرین لے کے ڈرم لا لیندا ہوندا پیچھے ہن سنگھاں نے ایک کام نہیں کیتا ہویا اس خالصے پنتھ دی فصل وچوں جیڑی کھڈیاں نال خون نال سنج کے بنی ہے
ਅੱਜ ਫਾਸਫੋਰਸ ਮਿਲਦਾ ਹੈ ਸਾਡੀਆਂ ਫਸਲਾਂ ਨੂੰ ਡੰਗਰਾਂ ਦੀਆਂ ਹੱਡੀਆਂ ਵਿੱਚੋਂ। ਖਾਲਸੇ ਪੰਥ ਦੇ ਬਗੀਚੇ ਨੂੰ ਮਿਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰਬੰਸ ਦੀਆਂ ਹੱਡੀਆਂ ਵਿੱਚੋਂ। ਉਹ ਜਿਹੜਾ ਬਗੀਚਾ ਹੈ ਉਹਨੂੰ ਗੁੱਡਣ ਵਾਸਤੇ, ਉਹਦੇ ਵਿੱਚੋਂ ਕੱਖ ਕੰਡਾ ਚੁਗਣ ਵਾਸਤੇ, ਉਸ ਬੂਟੇ ਨੂੰ ਸੁੰਦਰ ਤੇ ਫਲੀਭੂਤ ਬਣਾਉਣ ਖਾਤਰ ਅੱਜ ਸ਼ਹੀਦਾਂ ਨੇ ਕਮਰ ਕਸੇ ਲਾਏ ਹੋਏ ਨੇ। ਕਿੰਨਾ ਤਸ਼ੱਦਦ ਜ਼ੁਲਮ, ਇਹ ਤੁਸੀਂ ਗੱਲ ਸੁਣੀ, ਬਹੁਤ ਵੱਡੀ ਗੱਲ ਹੈ। 6 ਸਿੰਘ ਸ਼ਹੀਦ ਹੋਏ, ਮੁਕਾਬਲਾ ਹੋਇਆ ਤੇ ਚਮਕੌਰ ਦੀ ਗੜੀ ਵਿੱਚ ਕੀ ਹੋਇਆ ਸੀ? ਸਿੰਘ ਤਾਂ 40 ਸੀ ਪਰ 40 ਨਹੀਂ ਲੜੇ ਕਿਤੇ ਤੁਹਾਨੂੰ ਭੁਲੇਖਾ ਹੋਵੇ। 40 ਨੇ ਇਕੱਠਾ ਹਮਲਾ ਨਹੀਂ ਕੀਤਾ, 10 ਲੱਖ ਦਾ ਘੇਰਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ 6 ਸਿੰਘਾਂ ਨੂੰ ਬਾਹਰ ਭੇਜਦੇ ਸੀ। ਅਜਿਹੇ ਆਖੋ ਸਾਹਿਬ ਕਿਉਂ ਭੇਜਿਆ ਸੀ 6 ਨੂੰ? ਮੈਂ ਅਨੰਦਪੁਰ ਸਾਹਿਬ ਕਹਿ ਦਿੱਤਾ ਹੈ, ਰਵਾਲਸਰ ਸਾਹਿਬ ਖੜ ਕੇ ਕਹਿ ਦਿੱਤਾ ਸੀ ਕਿ 1.25 ਲੱਖ ਸੇ ਏਕ ਲੜਾਊਂ। 7ਵਾਂ ਨਹੀਂ ਭੇਜਣਾ, 5 ਵੀ ਨਹੀਂ ਭੇਜਣੇ, 6 ਭੇਜਣੇ, 1.25 ਲੱਖ ਇੱਕ ਨਾਲ ਆ ਜਾਵੇ। ਅਜਿਹੇ ਆਖੋ ਸਤਨਾਮ। ਉਹੀ ਪਿੰਡ ਰਤੌਲ ਦੇ ਵਿੱਚ ਜਿੱਥੇ DIG ਆਪ ਮਰਿਆ ਹੋਵੇ ਉੱਥੇ ਕਿੰਨੀ ਕੁ ਪੁਲਿਸ ਹੋਵੇਗੀ? DIG 3 ਜ਼ਿਲ੍ਹਿਆਂ ਦੀ ਪੁਲਿਸ ਦੇ ਉੱਤੇ ਹੁੰਦਾ, 3 ਜ਼ਿਲ੍ਹੇ ਉਹਦੇ ਅਧੀਨ ਹੁੰਦੇ ਨੇ ਤੇ ਉਹ ਚਾਹੇ ਸਾਰੇ ਪੰਜਾਬ ਦੀ ਪੁਲਿਸ ਇਕੱਠੀ ਕਰ ਲਵੇ, ਉਹ ਤਾਂ ਪੰਜਾਬ ਦੀ ਪੁਲਿਸ ਤੇ ਭਈਆਂ ਦਾ ਤਾਂ ਪਤਾ ਹੀ ਨਹੀਂ ਵੀ ਕਿੰਨੇ ਕੁ ਹੋਣਗੇ। ਅਜਿਹੇ ਆਖੋ ਸਤਨਾਮ। ਉਹ ਤਾਂ ਫਿਰ ਅਣਗਿਣਤੇ ਹੁੰਦੇ ਜਿੱਥੇ ਚਲੇ ਜਾਣ। ਹੁਣ ਭਈਆਂ ਦਾ ਜ਼ਿਆਦਾ ਪ੍ਰਭਾਵ ਹੈ ਨਾ ਆਪਣੇ ਭਈਏ, ਹੁਣ ਏਦਾਂ ਫਿਰਦੇ ਆ ਪੰਜਾਬ ਵੀ ਜਿਸ ਤਰ੍ਹਾਂ ਬਰਸਾਤ ਦੇ ਮਹੀਨੇ ਕੀੜੇ ਨਿਕਲਦੇ ਹੁੰਦੇ ਭੌਣ ਚੋਂ, ਏਦਾਂ ਤੁਰੇ ਫਿਰਦੇ ਨੇ ਸੜਕਾਂ ਤੇ। ਉਹ ਗੁਰਮੁਖ ਪਿਆਰੇ, ਉਹ ਸਰਕਾਰ ਨੂੰ ਸੋਚਣਾ ਚਾਹੀਦਾ, ਭਈਆਂ ਨੂੰ ਜੰਗ ਲੜਾ ਕੇ ਰਾਜ ਕਰੋਗੇ? ਭਈਆਂ ਦੇ ਆਸਰੇ ਰਾਜ ਕਰੋਗੇ ਤੁਸੀਂ? ਜਿਨ੍ਹਾਂ ਭਈਆਂ ਤੋਂ ਅੱਜ ਤੱਕ ਆਪਣਾ ਘਰ ਨਹੀਂ ਬਣਿਆ, ਪੈਰਾਂ ਖਾਤਰ ਜੁੱਤੀ ਨਹੀਂ ਲੈ ਹੋਈ, ਸਿਰ ਤੇ ਬੰਨਣ ਨੂੰ ਪੱਗ ਨਹੀਂ ਖਰੀਦ ਹੋਈ, ਤੇ ਗੁਰਮੁਖ ਪਿਆਰਿਓ ਹਲ ਵਾਹੁਣ ਨੂੰ ਬਹੁਤ ਨਹੀਂ ਖਰੀਦ ਹੋਏ, ਤੇ ਸਾਡੀ ਸਰਕਾਰ ਦਿੱਲੀ ਦੀ ਕਹਿੰਦੀ ਨੇ ਭਈਆਂ ਨੂੰ ਪੰਜਾਬ ਵਿੱਚ ਭੇਜ ਕੇ ਅਸੀਂ ਰਾਜ ਕਰ ਲਾਂਗੇ। ਜਿਨ੍ਹਾਂ ਨੂੰ ਆਪ ਜੁੱਤੀ ਕੱਪੜੇ ਦਾ ਫਿਕਰ ਪਿਆ ਵੈ, ਤੇ ਜਿਸ ਖਾਲਸੇ ਨੇ, ਜਿਸ ਕੌਮ ਨੇ ਨਾਗਪੁਰ ਦੇ ਜੰਗਲਾਂ ਵਿੱਚ ਜਾ ਕੇ, ਮਹਾਰਾਸ਼ਟਰ ਦੇ ਜੰਗਲਾਂ ਵਿੱਚ ਜਾ ਕੇ, ਹਿਮਾਚਲ ਦੇ ਪਹਾੜਾਂ ਤੇ ਜਾ ਕੇ, ਗਵਾਲੀਅਰ ਦੇ ਬਿਲਕੁਲ ਸੁੱਕੇ ਖੇਤਾਂ ਵਿੱਚ ਜਾ ਕੇ, ਰਾਜਸਥਾਨ ਦੇ ਟਿੱਬਿਆਂ ਵਿੱਚ ਜਾ ਕੇ ਬਾਗ ਲਾਏ ਨੇ, ਫਰਮਾਂ ਬਣਾਈਆਂ ਨੇ, ਉੱਚੇ ਮਹਿਲ ਉਸਾਰੇ ਨੇ ਤੇ ਗੁਰੂ ਦੇ ਨਿਸ਼ਾਨ ਚੁਲਦੇ ਨੇ, ਉਸ ਸਿੱਖ ਕੌਮ ਨੂੰ ਛੱਡ ਕੇ ਹਿੰਦੁਸਤਾਨ ਦੇ ਵਾਸੀਓ ਤੁਸੀਂ ਰਾਜ ਨਹੀਂ ਕਰ ਸਕੋਗੇ, ਭਿਖਾਰੀ ਬਣ ਜਾਓਗੇ। ਅਜਿਹੇ ਆਖੋ ਸਤਨਾਮ। ਜੇ ਰਾਜ ਭਾਗ ਹਿੰਦੁਸਤਾਨ ਦਾ ਰੱਖਣਾ ਤਾਂ ਇੱਕੋ ਇੱਕ ਕੌਮ ਹੈ ਖਾਲਸਾ ਸਿੱਖ ਧਰਮ, ਜੋ ਸਰਬੱਤ ਕਾ ਭਲਾ ਸੋਚਦੀ ਹੈ, ਇਹਨੂੰ ਸਤਾ ਮਿਲੂਗੀ, ਇਹ ਆਪਣੀ ਸਤਾ ਨੂੰ ਸਤ ਦੇ ਅਧੀਨ ਰੱਖਣਗੇ, ਇਹ ਧਰਮ ਦੇ ਅਧੀਨ ਰੱਖਣਗੇ। ਧਰਮ ਦੇ ਅਧੀਨ ਰੱਖੀ ਹੋਈ ਸ਼ਕਤੀ ਪਰਉਪਕਾਰ ਕਰਦੀ ਹੈ, ਪਿਆਰ ਕਰਦੀ ਹੈ, ਕੋਪਰੇਸ਼ਨ ਕਰਦੀ ਹੈ, ਮੁਹੱਬਤ ਕਰਦੀ ਹੈ, ਸਰਬੱਤ ਕਾ ਭਲਾ ਸੋਚਦੀ ਹੈ। ਪਰ ਅੱਜ ਜ਼ਾਲਮ ਸਰਕਾਰ ਜਿਤਨੀ ਵੀ ਹੈ ਇਹ ਧਰਮ ਨੂੰ ਛੱਡ ਚੁੱਕੀ ਹੈ, ਸਤ ਨੂੰ ਛੱਡ ਚੁੱਕੀ ਹੈ, ਇਹ ਸਤਾ ਨੂੰ ਕਾਇਮ ਰੱਖਣਾ ਚਾਹੁੰਦੀ ਹੈ, ਇਹ ਰਹਿਣੀ ਨਹੀਂ। ਗੁਰਸਿੱਖ ਪਿਆਰਿਓ, ਇਹ ਸ਼ਹੀਦੀਆਂ, ਇਹ ਕੁਰਬਾਨੀਆਂ ਕਿੱਥੋਂ ਪੈਦਾ ਹੋਈਆਂ ਨੇ? ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖੰਡੇ ਬਾਟੇ ਦਾ ਅੰਮ੍ਰਿਤ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, 5 ਬਾਣੀਆਂ ਦਾ ਨਿਤਨੇਮ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ, ਜਬ ਆਪ ਕੀ ਔਧ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਜਿਹੜੇ ਗੁਰਸਿੱਖ ਅਰਦਾਸਾਂ ਕਰਦੇ ਹੋਣ ਕਿ ਮੇਰਾ ਅੰਤ ਸਮਾਂ ਜੰਗੇ ਮੈਦਾਨ ਵਿੱਚ ਸ਼ਸਤਰਾਂ ਨਾਲ ਜੰਗ ਕਰਦੇ ਦਾ ਆਵੇ, ਉਹ ਹੋਰ ਨੂੰ ਸਮਝ ਲੈਣਾ ਚਾਹੀਦੇ ਨੂੰ ਕਿੱਥੇ ਗੋਲੀਆਂ ਨਾਲ ਮੁਕਾਵਾਂਗੇ। ਜਿਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਹ ਆਵਾਜ਼ ਆ ਰਹੀ ਹੋਵੇ, ਕੱਲੇ ਕੱਲੇ ਸਿੱਖ ਦੇ ਕੰਨਾਂ ਵਿੱਚ ਇਹ ਸ਼ਬਦ ਗੂੰਜ ਰਹੇ ਰਹੇ ਹੋਣ ਕਿ ਗੁਰੂ ਗ੍ਰੰਥ ਸਾਹਿਬ ਸਿੱਖ ਨੂੰ ਕੀ ਕਹਿੰਦਾ, ਉਹਨਾਂ ਬਾਬਤ ਸਾਨੂੰ ਸੋਚਣਾ ਚਾਹੀਦਾ। ਪੜ੍ਹ ਲਓ ਧਾਰਨਾ ਸਾਰੀ ਸੰਗਤ ਪਿਆਰ ਦੇ ਨਾਲ। ਮਰਨਾ ਕਬੂਲ ਲੈ ਜੀਵਨ ਦੀ ਛੱਡ ਦੇ ਆਸ, ਮਰਨਾ ਕਬੂਲ ਲੈ ਜੀਵਨ ਦੀ ਛੱਡ ਦੇ ਆਸ, जीवन दी छड़ दे आसा, जीवने दी छड़ दे आसा। मरना कबूल है जीवन दी छड़ दे आसा, मरना कबूल है जीवन दी छड़ दे आसा। ਧੰਨ ਸਤਿਗੁਰਾਂ ਦੀ ਪਵਿੱਤਰ ਬਾਣੀ ਇਕੱਲੇ ਇਕੱਲੇ ਗੁਰਸਿੱਖ ਮਾਈ ਭਾਈ ਬਾਲ ਬੱਚੇ ਨੂੰ ਕਹਿ ਰਹੀ ਹੈ, ਜੇ ਮੇਰੇ ਕੋਲ ਆਉਣਾ ਹੈ ਪਹਿਲਾਂ ਮਰਨ ਕਬੂਲ। ਜੀਵਨ ਕੀ ਛੱਡ ਆਸ, ਇਹ ਹੈ ਗੁਰਸਿੱਖੀ ਦਾ ਦਰ, ਇਹ ਹੈ ਗੁਰਮਤ ਦਾ ਦਰਬਾਰ, ਜਿੱਥੇ ਸਿੱਖੇ ਸੁਣ ਕੇ ਆਉਂਦਾ ਮੰਨ ਕੇ ਆਉਂਦਾ। ਹੋ ਸਭਨ ਕੀ ਰੇਣ ਕਾ ਤਾਂ ਆਓ ਹਮਾਰੇ ਪਾਸ। ਤਾਨੋ ਮਰਜੀ ਬੜੇ ਗੁਰਸਿੱਖ ਨੇ, ਗੁਰਸਿੱਖ ਪਿਆਰਿਓ, ਆਪਾਂ ਨੂੰ ਪਤਾ ਲੱਗਿਆ ਕਿ ਫਲਾਣੀ ਤਰੀਕ ਨੂੰ ਸ਼ੇਰ ਸਿੰਘ ਸ਼ਹੀਦ ਹੋ ਗਏ, ਪਰ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਅਸੀਂ ਸ਼ਹੀਦ ਹੋਣਾ। ਆਖੋ ਸਤਨਾਮ, ਉਹਨਾਂ ਤੋਂ ਇਹ ਗੱਲ ਲੁਕੀ ਹੋਈ ਨਹੀਂ। ਉਹ ਤਾਂ ਸਿਰ ਪਰ ਖੱਪਣ ਬੰਨੀ ਫਿਰਦੇ ਨੇ, ਕਾਹਦੇ ਵਾਸਤੇ ਫਿਰਦੇ ਨੇ। ਮੁਸ਼ਕਲਾਂ ਇਹ ਨਹੀਂ ਹਨ ਕਿ ਇਕੱਲੀ ਸਰਕਾਰ ਦੀ ਮੁਸ਼ਕਲ ਹੈ, ਜਨਮਤਾਈ ਦੀ ਮੁਸ਼ਕਲ ਹੈ। ਮੁਸ਼ਕਲ ਸਿੰਘਾਂ ਨੂੰ ਪੰਜਾਬ ਵਿੱਚ ਹੁਣ ਆਪਣਿਆਂ ਤੋਂ ਵੀ ਪਈ ਹੋਈ, ਉਹ ਬੜੀ ਗੰਭੀਰ ਮੁਸ਼ਕਲ ਹੈ। ਪਰਾਏ ਦੀ ਮੁਸ਼ਕਲ ਸਾਂਭੀ ਜਾ ਸਕਦੀ ਹੈ, ਪਰਾਏ ਜਿਹੜੇ ਦੁਸ਼ਮਣ ਹੁੰਦੇ ਨੇ ਉਹਨਾਂ ਤੋਂ ਵੀ ਵੇਅਰ ਹੋਇਆ ਜਾ ਸਕਦਾ, ਪਰ ਜਿਹੜਾ ਆਪਣਾ ਹੀ ਦੁਸ਼ਮਣ ਹੋਵੇ ਉਹਨਾਂ ਤੋਂ ਕਿਵੇਂ ਬਚਣ। ਸਿੰਘ ਫਿਰ ਵੀ ਹੌਸਲੇ ਬੁਲੰਦ ਨੇ, ਫਿਰ ਵੀ ਸਾਧ ਸੰਗਤ ਦਿਨ ਰਾਤ ਇੱਕ ਕਰਕੇ ਉਹ ਸਿੰਘ ਜੂਝ ਰਹੇ ਨੇ। ਕਾਹਦੇ ਵਾਸਤੇ? ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ, ਇਹ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਣੀ ਰਵੇ। ਖਾਲਸੇ ਨੂੰ ਗੁਰਮੁਖ ਪਿਆਰਿਓ, ਅੱਜ ਅਸੀਂ ਆਜ਼ਾਦੀ ਦਾ ਜੰਗ ਲੜ ਰਹੇ ਹਾਂ, ਆਜ਼ਾਦੀ ਦੀ ਮੰਗ ਮੰਗ ਰਹੇ ਹਾਂ, ਆਜ਼ਾਦੀ ਖਾਤਰ ਕੁਰਬਾਨੀਆਂ ਕਰ ਰਹੇ ਹਾਂ, ਪਰ ਖਾਲਸਾ ਤਾਂ ਜਨਮ ਤੋਂ ਹੀ ਆਜ਼ਾਦ ਹੈ। ਅਜਿਹੇ ਆਖੋ ਸਤਨਾਮ, ਇਹ ਪਤੰਤਰ ਜੀਵਨ ਇਹਦਾ ਜਨਮ ਤੋਂ ਹੀ ਨਹੀਂ ਹੈ। ਇਹ ਜੁਦੀ ਗੱਲ ਹੈ ਕਿ ਸਾਨੂੰ ਦੇਰ ਬਾਅਦ ਯਾਦ ਆਈ। ਗੁਰੂ ਗ੍ਰੰਥ ਸਾਹਿਬ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਸਾਨੂੰ, ਬਾਹਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ। ਕਿੱਡਾ ਉੱਚਾ ਦਰਸੀ ਸਾਨੂੰ, ਅਸੀਂ ਸੋਚਿਆ ਨਹੀਂ, ਅਸੀਂ ਇਹਦੇ ਅਰਥ ਨਹੀਂ ਕੱਢੇ ਕੀ ਸੀ। ਕਿ ਕਿਹਾ ਵੀ ਇੱਕ ਸੂਫੀ ਫਕੀਰ ਨੇ, ਮੁਸਲਮਾਨ ਫਕੀਰ ਨੇ, ਜਿਹਨੇ 48 ਸਾਲ ਰੋਟੀ ਖਾਧੇ ਤੋਂ ਬਿਨਾਂ ਕਰੰਗ ਕਰ ਲਿਆ ਸਰੀਰ ਦਾ, ਐਸਾ ਭਗਤ ਵੀ ਖੁਦਾ ਨੂੰ ਵਾਰਨਿੰਗ ਕਹਿ ਰਿਹਾ, ਚੈਲੰਜ ਦੇ ਰਿਹਾ ਕਿ ਐ ਖੁਦਾ ਮੈਂ ਗੁਲਾਮੀ ਦਾ ਜੀਵਨ ਨਹੀਂ ਕੱਟਣਾ, ਬਾਹਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ। ਜੇ ਤੂੰ ਮੇਰੀ ਇਹ ਮੰਗ ਮੰਗਦਾ ਨਹੀਂ ਤਾਂ ਬੰਦੇ ਨੂੰ ਨਹੀਂ ਆਖਿਆ, ਉਹਨੇ ਸਰਕਾਰ ਨੂੰ ਨਹੀਂ ਆਖਿਆ। ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਦੇਸ਼ ਨੇ ਤਾਂ ਖੁਦਾ ਨੂੰ ਕਹਿ ਦਿੱਤਾ, ਜੇ ਤੂੰ ਐਵੇਂ ਰੱਖ ਸੀ ਤਾਂ ਜੀਓ ਸਰੀਰੋਂ ਨਹੀਂ, ਜੇ ਮੈਨੂੰ ਤੂੰ ਗੁਲਾਮ ਰੱਖਣਾ ਤਾਂ ਇਹਦੇ ਨਾਲੋਂ ਮੈਨੂੰ ਮਰਨਾ ਕਬੂਲ ਹੈ, ਨਿਕਲ ਮੇਰੇ ਸਰੀਰ ਵਿੱਚੋਂ, ਤੂੰ ਬੈਠਾ ਹੀ ਕਿਉਂ ਹੈ ਮੇਰੇ ਵਿੱਚ ਮੈਨੂੰ ਗੁਲਾਮ ਰੱਖਣਾ। ਸੋ ਉਸ ਆਸ਼ੇ ਨੂੰ ਮੁੱਖ ਰੱਖ ਕੇ ਸਿੰਘ ਬੜੇ ਲੰਮੇ ਸਮੇਂ ਤੋਂ ਜੂਝ ਰਹੇ ਨੇ, ਇਹ ਵੀ ਪਤਾ ਨਹੀਂ ਕਿੰਨਾ ਲੰਮਾ ਸਮਾਂ ਸੀ ਜੂਝਣਾ ਚਾਹੀਦਾ। ਸੋ ਸਾਨੂੰ ਇਹਨਾਂ ਕੁਰਬਾਨੀਆਂ ਤੇ ਜਿੱਥੇ ਬਹੁਤ ਮਾਣ ਹੈ, ਜਿੱਥੇ ਫਖਰ ਹੈ, ਉੱਥੇ ਸਾਨੂੰ ਤਾਨ ਮਾਨ ਧੰਨ ਦੇ ਨਾਲ ਇਹਨਾਂ ਗੁਰਮੁਖ ਸ਼ਹੀਦ ਸਿੰਘਾਂ ਦਾ ਪੂਰਾ ਸਹਿਯੋਗ ਦੇਣ ਦਾ ਵੀ ਅਹਿਸਾਸ ਹੋਣਾ ਚਾਹੀਦਾ। ਇਹਨਾਂ ਦੀਆਂ ਯਾਦਾਂ, ਇਹਨਾਂ ਦੇ ਪਾਏ ਪੂਰਨਿਆਂ ਤੇ ਇਹਨਾਂ ਦੀ ਕਰਨੀ ਕਮਾਈ ਨੂੰ ਆਪੋ ਆਪਣੇ ਘਰਾਂ ਵਿੱਚ ਵਿਚਾਰੀਏ, ਬਾਲ ਬੱਚਿਆਂ ਤੱਕ ਪਹੁੰਚਾਈਏ, ਆਪਣੇ ਹਿਰਦਿਆਂ ਵਿੱਚ ਆਪਾਂ ਸਾਧ ਸੰਗਤ ਝਾਤੀ ਮਾਰੀਏ, ਉਹ ਕਿੱਥੇ ਨੇ ਤੇ ਅਸੀਂ ਕਿੱਥੇ ਫਿਰ ਰਹੇ। ਸਤਨਾਮ 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 ਜੀ।